ਗੁਰੂ ਸਾਹਿਬਾਂ ਦੀ ਮਿੱਠੀ ਤੇ ਨਿੱਘੀ ਗੋਦ ਵਿੱਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਊ ਜੀ ਹੋਰਾਂ ਦੀਆਂ ਆਤਮਕ ਲੇਖਣੀਆਂ, ਗੁਰਬਾਣੀ ਵਿਚਾਰ। ਸਾਡਾ ਅੱਜ ਦਾ ਵਿਸ਼ਾ ਹੈ ਜੀ ਹੁਕਮ। ਹੁਕਮ ਭਾਗ ਤੀਜਾ, ਲੇਖ ਨੰਬਰ 27। ਆਓ ਬੜੇ ਪਿਆਰ ਨਾਲ ਸਰਵਣ ਕਰੀਏ। ਤ੍ਰੈਗੁਣੀ ਮਾਇਕੀ ਮੰਡਲ ਚ ਸਾਡੀ ਹਉਮੈ ਜਾਂ ਮਨ ਮਰਜ਼ੀ ਅਥਵਾ ਆਪਣੇ ਭਾਣੇ ਦਾ ਬੋਲਬਾਲਾ ਅਤੇ ਖੇਲ ਅਖਾੜਾ ਹੈ। ਇਸ ਤੋਂ ਉੱਪਰ ਚੌਥੇ ਪਦ ਜਾਂ ਇਲਾਹੀ ਮੰਡਲ ਦੀ ਖੇਲ ਹੋਰਵੇਂ ਹੈ। ਮਾਇਕੀ ਮੰਡਲ ਚ ਸਾਡਾ ਮਨ, ਬਾਹਰ ਮੁਖੀ ਮਨ, ਇਹ ਹਉਮੈ ਦੇ ਅਧੀਨ ਆਪਣੇ ਭਾਣੇ ਚ ਵਰਤਦਾ ਹੈ। ਪਰ ਇਲਾਹੀ ਮੰਡਲ ਚ ਉਣ ਮਨ ਦਾ ਰੁੱਖ ਅੰਤਰ ਆਤਮੇ ਇਲਾਹੀ ਮੰਡਲ ਵੱਲ ਹੋਣ ਕਰਕੇ ਆਤਮ ਪ੍ਰਕਾਸ਼ ਦੀ ਰੋਸ਼ਨੀ ਅੰਦਰ ਇਲਾਹੀ ਹੁਕਮ ਚ ਵਿਚਰਦਾ ਹੈ। ਆਤਮਕ ਮੰਡਲ ਦੇ ਪ੍ਰਕਾਸ਼ ਵਿੱਚ ਹਉਮੈ ਦੇ ਭਰਮ ਭੁਲਾਵੇ ਦਾ ਹਨੇਰ ਨਹੀਂ ਹੋ ਸਕਦਾ, ਨਾ ਹੀ ਸਾਡੇ ਮਨ ਦੀ ਮਰਜ਼ੀ ਚੱਲ ਸਕਦੀ ਹੈ। ਉੱਥੇ ਤਾਂ ਨਿਰੋਲ ਇਲਾਹੀ ਹੁਕਮ ਦੀ ਖੇਲ ਹੈ। ਹਉਮੈ ਦੇ ਭਰਮ ਭੁਲਾਵੇ ਵਿੱਚੋਂ ਨਿਕਲ ਕੇ ਹੀ ਅਸੀਂ ਇਲਾਹੀ ਪ੍ਰਕਾਸ਼ ਚ ਵਿਚਰ ਸਕਦੇ ਹਾਂ ਤੇ ਹੁਕਮ ਨੂੰ ਕਮਾ ਸਕਦੇ ਹਾਂ। ਹੁਣ ਕਹਿੰਦੇ, ਅਸੀਂ ਆਪਣੇ ਭਰਮ ਭੁਲਾਵੇ ਵਿੱਚ ਆਪਣੀ ਮਰਜ਼ੀ ਨਾਲ ਮਾਇਕੀ ਮੰਡਲ ਚ ਫਸੇ ਹੋਏ ਹਾਂ। ਹਾਂਜੀ, ਆਪਣੀ ਮਰਜ਼ੀ ਨਾਲ ਆਪਣੇ ਭਰਮ ਭੁਲਾਵੇ ਚ ਮਾਇਕੀ ਮੰਡਲ ਚ ਫਸੇ ਹਾਂ ਤੇ ਆਪਣੇ ਭਾਣੇ ਵਿੱਚ ਹੀ ਵਿਚਰਦੇ ਹਾਂ। ਇਸ ਲਈ ਇਸ ਮਾਇਕੀ ਮੰਡਲ ਚੋਂ ਨਿਕਲਣ ਲਈ ਵੀ ਚੋਣ ਕਿੰਨੇ ਕਰਨੀ ਹੈ? ਅਸੀਂ ਆਪ ਕਰਨੀ ਹੈ, ਸਾਡੇ ਮਨ ਨੇ ਕਰਨੀ ਹੈ। ਹੁਣ ਇਹ ਦੋਵੇਂ ਮੰਡਲ, ਇੱਕ ਪਾਸੇ ਮਾਇਕੀ ਮੰਡਲ, ਦੂਜੇ ਪਾਸੇ ਇਲਾਹੀ ਮੰਡਲ, ਕਹਿੰਦੇ ਦੋਵੇਂ ਮੰਡਲ ਕੋਈ ਗੁੱਜੇ ਦੇਸ਼ ਜਾਂ ਟਾਪੂ ਤਾਂ ਨਹੀਂ ਹਨ। ਇਹ ਕੀ ਹਨ? ਇਹ ਤਾਂ ਸਿਰਫ ਸਾਡੇ ਹੀ ਮਾਨਸਿਕ ਅਤੇ ਆਤਮਿਕ ਖਿਆਲਾਂ, ਸਮਝ, ਸਾਡੇ ਗਿਆਨ, ਸਾਡੇ ਨਿਸ਼ਚੇ, ਸ਼ਰਧਾ ਭਾਵਨੀ ਦਾ ਅਹਿਸਾਸ ਹੈ। ਦੂਜੇ ਲਫ਼ਜ਼ਾਂ ਵਿੱਚ ਇਹਨਾਂ ਦੋਹਾਂ ਮੰਡਲਾਂ ਦੀ ਹੋਂਦ ਅਤੇ ਪ੍ਰਵਿਰਤੀ ਸਾਡੀਆਂ ਆਪੋ ਆਪਣੀਆਂ ਭਾਵਨਾਵਾਂ ਤੇ ਨਿਸ਼ਚਿਆਂ ਉੱਤੇ ਨਿਰਭਰ ਹੈ। ਇਸ ਲਈ ਮਾਇਕੀ ਮੰਡਲ ਦੇ ਆਪਣੇ ਭਾਣੇ ਵਿੱਚੋਂ ਨਿਕਲ ਕੇ ਇਲਾਹੀ ਮੰਡਲ ਚ ਪ੍ਰਵੇਸ਼ ਕਰਨ ਲਈ ਸਿਰਫ ਕੀ ਕਰਨਾ ਹੈ? ਮਨ ਦਾ ਰੁੱਖ ਜਾਂ ਰੰਗਤ ਬਦਲਣ ਦੀ ਹੀ ਲੋੜ ਹੈ। ਹਾਂਜੀ, ਸਾਡੀ ਆਪਣੀ ਚੋਣ ਹੈ ਅਸੀਂ ਕਿਹੜੇ ਮੰਡਲ ਵਿੱਚ ਵਸਣਾ ਹੈ, ਤੇ ਕਹਿੰਦੇ ਕਰਨਾ ਵੀ ਕੀ ਹੈ? ਸਿਰਫ ਮਨ ਦਾ ਰੁੱਖ ਜਾਂ ਰੰਗਤ ਹੀ ਬਦਲਣੀ ਹੈ। ਜਦ ਸਾਡਾ ਹਉਮੈ ਵੇੜਿਆ ਮਨ ਮਾਇਕੀ ਮੰਡਲ ਵਿੱਚ ਬਾਹਰ ਮੁਖੀ ਹੋ ਕੇ ਆਪਣੇ ਭਾਣੇ ਵਿੱਚ ਵਿਚਰਦਾ ਹੈ ਤਾਂ ਇਸ ਨੂੰ ਮਨਮੁਖ ਕਿਹਾ ਜਾਂਦਾ ਹੈ। ਪਰ ਜਦ ਸਾਧ ਸੰਗਤ ਅਤੇ ਗੁਰੂ ਦੀ ਕਿਰਪਾ ਦੁਆਰਾ ਸਾਡਾ ਮਨ ਅੰਤਰਮੁਖੀ ਹੋ ਕੇ ਹੁਕਮ ਦੇ ਭਾਣੇ ਚ ਆਉਂਦਾ ਹੈ, ਹਾਂਜੀ, ਸਾਧ ਸੰਗਤ ਤੇ ਗੁਰੂ ਦੀ ਕਿਰਪਾ ਦੁਆਰਾ ਜਦ ਅੰਤਰਮੁਖੀ ਹੋ ਕੇ ਮਨ ਹੁਕਮ ਦੇ ਭਾਣੇ ਚ ਆਉਂਦਾ ਹੈ ਤਾਂ ਇਸ ਨੂੰ ਉਨ ਮਨ ਜਾਂ ਗੁਰਮੁਖ ਕਿਹਾ ਜਾਂਦਾ ਹੈ। ਇਸ ਦੀਰਘ ਅਤੇ ਜ਼ਰੂਰੀ ਭੇਦ ਵੱਲ ਅਸੀਂ ਗੌਰ ਜਾਂ ਧਿਆਨ ਨਹੀਂ ਕਰਦੇ ਅਤੇ ਸਪਸ਼ਟ ਤੌਰ ਤੇ ਨਹੀਂ ਸਮਝਦੇ, ਇਸ ਲਈ ਆਪਣੇ ਭਾਣੇ ਚ ਚੱਲ ਕੇ ਦੁਖੀ ਹੁੰਦੇ ਹਾਂ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲਓ ਦੁਖੀਆ, ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਪਰ ਇਸ ਗੁੱਜੇ ਭੇਦ ਨੂੰ ਕੋਈ ਵਿਰਲਾ ਗੁਰਮੁਖ ਬੁੱਝਦਾ ਹੈ, ਭਾਣੇ ਵਿੱਚ ਕੋ ਵਿਰਲਾ ਆਇਆ। ਹੁਣ ਮਨ ਦਾ ਰੁੱਖ, ਰੁਚੀ, ਇਹਦੀ ਭਾਵਨਾ, ਨਿਸ਼ਚਾ ਤੇ ਸ਼ਰਧਾ ਬਦਲਣ ਲਈ ਕੀ ਕਰੀਏ? ਕਹਿੰਦੇ ਇਹਦੇ ਲਈ ਗੁਰਬਾਣੀ ਦੀ ਅਗਵਾਈ, ਸਾਧ ਸੰਗਤ ਦੀ ਸਹਾਇਤਾ ਅਤੇ ਅੰਤਰ ਆਤਮੇ ਸਿਮਰਨ ਅਭਿਆਸ ਦੀ ਅਤ ਲੋੜ ਹੈ। ਗੁਰਬਾਣੀ, ਸਾਧ ਸੰਗਤ ਤੇ ਅੰਤਰ ਆਤਮੇ ਸਿਮਰਨ ਅਭਿਆਸ। ਸਾਡੀਆਂ ਆਪਣੀਆਂ ਅੰਦਰਲੀਆਂ ਰੁਚੀਆਂ ਦੀ ਰੰਗਤ ਵੀ ਸਾਡੇ ਖਿਆਲਾਂ ਤੇ ਕਰਮਾਂ ਉੱਤੇ ਅਸਰ ਪਾਉਂਦੀ ਹੈ ਤੇ ਸਾਡੇ ਜੀਵਨ ਨੂੰ ਗਲਤ ਸੇਧ ਦੇ ਕੇ ਦੁਖਦਾਈ ਬਣਾਉਂਦੀ ਹੈ। ਸਾਡੀਆਂ ਰੁਚੀਆਂ ਇਹ ਵੀ ਮੈਲੀਆਂ ਹਨ। ਆਪਣੀ ਅਗਿਆਨਤਾ ਦੀ ਢੀਠਤਾਈ ਨੂੰ ਹੀ ਅਸੀਂ ਹੁਕਮ ਸਮਝ ਕੇ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ। ਹਾਂਜੀ, ਅਗਿਆਨਤਾ ਦੀ ਢੀਠਤਾਈ ਨੂੰ ਹੁਕਮ ਸਮਝ ਕੇ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ। ਅਸਲ ਵਿੱਚ ਅਸੀਂ ਮਨ ਦੇ ਭਾਣੇ ਨੂੰ ਹੀ ਰੱਬੀ ਹੁਕਮ ਕਹਿ ਕੇ ਆਪਣੇ ਭੈੜੇ ਕਰਮਾਂ ਦੇ ਦੋਸ਼ਾਂ ਤੋਂ ਬਚਣ ਜਾਂ ਬਰੀ ਹੋਣ ਦਾ ਬਹਾਨਾ ਬਣਾਉਂਦੇ ਹਾਂ। ਕਿਵੇਂ? ਕਹਿੰਦੇ ਜੇਕਰ ਸਾਡੇ ਕੋਲੋਂ ਕੋਈ ਚੰਗਾ ਕੰਮ ਹੋ ਜਾਵੇ ਤਾਂ ਅਸੀਂ ਬੜੇ ਆਕੜੇ ਅਤੇ ਆਫਰੇ ਫਿਰਦੇ ਹਾਂ, ਆਪਣੀ ਹਉਮੈ ਨੂੰ ਪੱਠੇ ਪਾ ਪਾ ਕੇ ਤਕੜੀ ਕਰੀ ਜਾਂਦੇ ਹਾਂ। ਪਰ ਜੇਕਰ ਕਿਸੇ ਕੰਮ ਦਾ ਨਤੀਜਾ ਮਾੜਾ ਨਿਕਲੇ ਤਾਂ ਫਿਰ ਰੱਬ ਦਾ ਭਾਣਾ ਕਹਿ ਕੇ ਰੱਬ ਦੇ ਸਿਰ ਠੁੰਨਾ ਪਣਦੇ ਹਾਂ, ਦੋਸ਼ ਲਾਉਂਦੇ ਹਾਂ। ਇਸ ਨੁਕਤੇ ਨੂੰ ਸਮਝਣ ਲਈ ਕੁਝ ਉਦਾਹਰਣ ਦਿੰਦੇ ਹਨ। ਕਹਿੰਦਾ ਜਦ ਕਿਸੇ ਪ੍ਰਾਣੀ ਨੂੰ ਸੰਗਤ ਚ ਆਉਣ ਲਈ ਪ੍ਰੇਰਿਆ ਜਾਂਦਾ ਹੈ ਤਾਂ ਘੜੇ ਘੜਾਏ ਜਵਾਬ ਮਿਲਦੇ ਹਨ, ਜੀ ਰੱਬ ਦਾ ਹੁਕਮ ਹੋਵੇਗਾ ਤਾਂ ਜਾਵਾਂਗੇ, ਸੰਗਤ ਵਿੱਚ ਜਾਣ ਦੀ ਵਿਹਲ ਕਿੱਥੇ, ਸਾਡੇ ਭਾਗਾਂ ਵਿੱਚ ਸੰਗਤ ਨਹੀਂ ਲਿਖੀ, ਰੱਬ ਦੀ ਮਿਹਰ ਹੋਵੇਗੀ ਤਾਂ ਜਾਵਾਂਗੇ, ਅਜੇ ਤਾਂ ਖਾਣ ਹੰਡਾਉਣ ਦੀ ਉਮਰ ਹੈ, ਦੁਨੀਆਦਾਰੀ ਨਜਿੱਠ ਕੇ ਦੇਖੀ ਜਾਊ, ਜੇ ਅਜੇ ਰੱਬ ਦਾ ਹੁਕਮ ਨਹੀਂ ਹੋਇਆ ਕੋਈ ਕਹੇਗਾ ਕੰਮ ਕਰਨਾ ਹੀ ਪੂਜਾ ਹੈ। ਫਿਰ ਜਦ ਇਹ ਗੱਲ ਦੱਸੀ ਜਾਂਦੀ ਹੈ ਕਿ ਗੁਰਬਾਣੀ ਤਾਂ ਸਾਨੂੰ ਸੰਗਤ ਕਰਨ ਦਾ ਤਾਕੀਦੀ ਹੁਕਮ ਦਿੰਦੀ ਹੈ ਤਾਂ ਜਵਾਬ ਮਿਲਦਾ ਹੈ ਰੱਬ ਦੇ ਹੁਕਮ ਤੋਂ ਬਗੈਰ ਪੱਤਾ ਨਹੀਂ ਝੁਲਦਾ, ਉਹਦੀ ਮਰਜ਼ੀ ਹੋਊ ਆਪੇ ਲੈ ਜਾਊ। ਜੇ ਦੁਨਿਆਵੀ ਬੰਧਨਾਂ ਤੋਂ ਬਚਣ ਲਈ ਕਿਹਾ ਜਾਂਦਾ ਹੈ ਤਾਂ ਕੀ ਜਵਾਬ ਦਿੰਦੇ ਹਨ, ਰੱਬ ਦੇ ਫਸਾਏ ਹਾਂ ਆਪੇ ਛੁਡਾ ਲਵੇ ਉਹਦੀ ਮਰਜ਼ੀ। ਇਹ ਤਾਂ ਆਮ ਜਨਤਾ ਦੇ ਬਹਾਨੇ ਹਨ, ਪਰ ਪੜ੍ਹਿਆ ਲਿਖਿਆ ਸਿਆਣਿਆਂ ਦੇ ਦਿਮਾਗੀ ਟਕੋਂਸਲੇ ਹੋਰ ਕਿਸਮ ਦੇ ਹੁੰਦੇ ਹਨ। ਉਹ ਕੀ ਕਹਿੰਦੇ ਹਨ, ਉਹ ਕਹਿੰਦੇ ਹਨ ਰੱਬ ਨੂੰ ਖੁਸ਼ਾਮਦ ਦੀ ਕੀ ਲੋੜ ਹੈ, ਜੇ ਖੁਸ਼ਾਮਦ ਦੀ ਲੋੜ ਹੈ ਤਾਂ ਰੱਬ ਕਾਹਦਾ, ਰੱਬ ਦੇ ਗੁਣ ਗਾਉਣੇ ਉਹਦੀ ਖੁਸ਼ਾਮਦ ਹੀ ਤਾਂ ਹੈ, ਰੱਬ ਨੂੰ ਖਿਆਲਾਂ ਚ ਯਾਦ ਕਰਨਾ ਕਾਫੀ ਹੈ, ਦਿਨ ਰਾਤ ਬੱਕਰੀ ਵਾਂਗ ਮੂੰਹ ਮਾਰਨ ਦੀ ਕੀ ਲੋੜ ਹੈ। ਕੋਈ ਕਹੇਗਾ ਗ੍ਰਸਤ ਪਾਲਣਾ ਹੀ ਭਗਤੀ ਹੈ, ਨੇਕੀ ਤੇ ਸੇਵਾ ਕਰਨਾ ਇੰਨਾ ਹੀ ਕਾਫੀ ਹੈ। ਕੋਈ ਕਹਿੰਦਾ ਹੈ ਬੁਰਿਆਈਆਂ ਤੋਂ ਬਚਣਾ ਹੀ ਪਰਮਾਰਥ ਹੈ, ਜਾਂ ਫਿਰ ਪਰਮਾਰਥ ਵਿਹਲਿਆਂ ਦਾ ਕੰਮ ਹੈ। ਕੋਈ ਕਹਿੰਦਾ ਹੈ ਬਾਣੀ ਦੇ ਮਤਲਬ ਸਮਝ ਲੈਣਾ ਹੀ ਕਾਫੀ ਹੈ, ਮੁੜ ਮੁੜ ਉਹੀ ਬਾਣੀ ਪੜ੍ਹਨ ਦੀ ਕੀ ਲੋੜ ਹੈ। ਰੱਬ ਰੁੱਬ ਕੋਈ ਨਹੀਂ, ਦਿਮਾਗੀ ਟਕੋਂਸਲੇ ਹਨ, ਇਹੋ ਜਿਹੇ ਜਵਾਬ ਦਿੰਦੇ ਹਨ। ਜਾਂ ਫਿਰ ਕਹਿੰਦੇ ਹਨ ਇਹ ਸਭ ਗਿਆਨੀਆਂ ਦੇ ਪੈਸੇ ਕਮਾਉਣ ਦੇ ਵਸੀਲੇ ਹਨ, ਧਰਮ ਸਿਰਫ ਦਿਮਾਗੀ ਹਫੀਮ ਹੈ, ਇਹ ਜੱਗ ਮਿੱਠਾ ਅਗਲਾ ਕਿਨ ਡਿੱਠਾ ਆਦਿ, ਇਸ ਤਰ੍ਹਾਂ ਦੇ ਜਵਾਬ ਸੁਣਨ ਨੂੰ ਮਿਲਦੇ ਹਨ। ਇਸ ਤਰ੍ਹਾਂ ਦੇ ਅਨੇਕ ਅਗਿਆਨਤਾ, ਮਨਮੁਖਤਾਈ ਅਤੇ ਨਾਸਤਿਕਤਾ ਦੇ ਹਾਸੋਹੀਣੇ ਮਨੋਕਲਪਤ ਬਹਾਨੇ ਜਾਂ ਟਕੋਂਸਲੇ ਸੁਣਨ ਚਾਹੁੰਦੇ ਹਨ। ਇਸ ਤੋਂ ਇਲਾਵਾ ਇੱਕ ਹੋਰ ਸ਼੍ਰੇਣੀ ਹੁੰਦੀ ਹੈ, ਉਹ ਕੀ ਹੁੰਦੇ ਹਨ, ਆਸਤਕ ਨਾਸਤਕ। ਉਹ ਕੀ ਹੁੰਦੇ ਹਨ, ਕਹਿੰਦੇ ਜੋ ਬਾਹਰੋਂ ਤਾਂ ਆਸਤਕ ਪ੍ਰਤੀਤ ਹੁੰਦੇ ਹਨ ਪਰ ਉਹਨਾਂ ਦਾ ਅੰਦਰਲਾ ਜੀਵਨ ਨਿਰੋਲ ਮਨ ਮਰਜ਼ੀ ਜਾਂ ਆਪਣੇ ਭਾਨ ਚ ਗੁਜ਼ਰਦਾ ਹੈ। ਐਸੇ ਪ੍ਰਾਣੀ ਲੋਕ ਪਚਾਰਾ ਹੀ ਕਰਦੇ ਹਨ, ਆਪਣੇ ਆਪ ਨੂੰ ਧੋਖਾ ਦਿੰਦੇ ਹਨ, ਰੱਬ ਨਾਲ ਵੀ ਠਾਠਾ ਬਾਗਾ ਕਰਦੇ ਹਨ। ਫਿਰ ਇੱਕ ਹੋਰ ਧਾਰਮਿਕ ਸ਼੍ਰੇਣੀ ਹੈ, ਜੋ ਆਸਤਕ ਤਾਂ ਹੈ ਪਰ ਰੱਬ ਨਾਲ ਸੌਦੇਬਾਜ਼ੀ ਕਰਦੀ ਹੈ, ਕੂੜੇ ਕਰਮ ਕਾਂਡਾਂ ਚ ਫਸੀ ਹੋਈ ਹੈ। ਇਹ ਬਾਣੀ ਨੂੰ ਆਪਣੀ ਤੀਖਣ ਬੁੱਧੀ ਦੇ ਪਿੱਛੇ ਲਾ ਕੇ ਆਪਣੇ ਆਪ ਨਾਲ ਧੋਖਾ ਕਰਦੀ ਹੈ ਤੇ ਲੋਕਾਂ ਨੂੰ ਵੀ ਭੰਬਲ ਭੁੱਸਿਆਂ ਚ ਫਸਾਈ ਰੱਖਦੀ ਹੈ। ਇਹ ਵੀ ਆਪਣੀ ਮਨ ਮਰਜ਼ੀ ਕਰਦੀ ਹੈ ਤੇ ਰੱਬੀ ਹੁਕਮ ਤੋਂ ਦੁਰੇਡੇ ਜਾ ਰਹੀ ਹੈ। ਇਹਨਾਂ ਦੀ ਹਾਲਤ ਦਾ ਗੁਰਬਾਣੀ ਚ ਇਉਂ ਬਿਆਨ ਹੈ, ਪੜ ਪੰਡਤ ਅਵਰਾ ਸਮਝਾਏ, ਘਰ ਜਲ ਤੇ ਕੀ ਖਬਰ ਨਾ ਪਾਏ, ਕਬੀਰ ਅਵਰੇ ਕੋ ਉਪਦੇਸ ਤੇ, ਮੁਖ ਮੈਂ ਪਰ ਹੈ ਰੇਤ, ਰਸ ਬਰਾਨੀ ਰਾਖ ਤੇ, ਖਾਇਆ ਕਰ ਕਾ ਖੇਤ। ਸਾਰਾ ਦਿਨ ਤਾਂ ਅਸੀਂ ਆਪਣੇ ਹੋਮੇ ਵਿਹੜੇ ਮਨ ਨਾਲ ਮਾਇਕੀ ਸੰਕਲਪ ਸਕੀਮਾਂ ਘੋਟਦੇ ਰਹਿੰਦੇ ਹਾਂ ਤੇ ਆਪਣੀ ਮਨਮਰਜ਼ੀ ਦੇ ਕਰਮ ਕਰਦੇ ਰਹਿੰਦੇ ਹਾਂ, ਪਰ ਜਦ ਪਰਮਾਰਥ ਦੀ ਬਾਬਤ ਕੋਈ ਪ੍ਰੇਰਨਾ ਕੀਤੀ ਜਾਂਦੀ ਹੈ ਤਾਂ ਫਿਰ ਰੱਬੀ ਹੁਕਮ, ਭਾਣੇ ਜਾਂ ਭਾਗ ਦਾ ਘੜਿਆ ਘੜਾਇਆ ਬਹਾਨਾ ਪੇਸ਼ ਕਰਦੇ ਹਾਂ। ਆਪਣੇ ਮਾਇਕੀ ਸਵਾਰਥ ਲਈ ਅਸੀਂ ਆਪਣੇ ਮਨ ਦੀ ਮਰਜ਼ੀ ਜਾਂ ਆਪਣਾ ਭਾਣਾ ਵਰਤਦੇ ਹਾਂ, ਪਰ ਪਰਮਾਰਥ ਲਈ ਰੱਬੀ ਹੁਕਮ ਜਾਂ ਭਾਨੇ ਭਾਣੇ ਦੇ ਬਹਾਨੇ ਦੁਆਰਾ ਟਾਲ ਮਟੋਲ ਕਰ ਛੱਡਦੇ ਹਾਂ ਜਾਂ ਮਚਲੇ ਹੋ ਜਾਂਦੇ ਹਾਂ। ਦੂਜੇ ਲਫ਼ਜ਼ਾਂ ਵਿੱਚ ਮਾਇਕੀ ਸਵਾਰਥ ਲਈ ਤਾਂ ਆਪਣਾ ਭਾਣਾ ਵਰਤਦੇ ਹਾਂ ਤੇ ਪਰਮਾਰਥ ਲਈ ਰੱਬੀ ਮਿਹਰ ਦੀ ਅਨਹੋਂਦ ਦਾ ਟਕੋਂਸਲਾ ਖੜਾ ਕਰ ਦਿੰਦੇ ਹਾਂ। ਭਾਵੇਂ ਰੱਬ ਸਾਨੂੰ ਗੁਰੂਆਂ, ਅਵਤਾਰਾਂ, ਸੰਤਾਂ, ਮਹਾਂਪੁਰਖਾਂ ਦੇ ਉਪਦੇਸ਼ਾਂ ਰਾਹੀਂ ਪਰਮਾਰਥ ਵੱਲ ਪ੍ਰੇਰਨ ਦੀ ਸਦੀਵੀ ਮਿਹਰ ਕਰ ਰਿਹਾ ਹੈ। ਕਿਵੇਂ, ਸਾਜਨ ਸੰਤ ਕਰੋ ਏ ਕਾਮ, ਆਣ ਤਿਆਗ ਜਪੋ ਹਰ ਨਾਮ, ਮੇਰੇ ਸਾਜਨ ਹਰ ਹਰ ਨਾਮ ਸਮਾਲ, ਸਾਧੂ ਸੰਗਤ ਮਨ ਵਸੈ ਪੂਰਨ ਹੋਵੇ ਕਾਲ, ਰੇ ਮਨ ਮੂੜ ਸਿਮਰ ਸੁਖਦਾਤਾ, ਨਾਨਕ ਦਾਸ ਤੁਝੇ ਸਮਝਾਵਤ। ਹੁਣ ਕਹਿੰਦੇ ਹਕੂਮਤ ਚਲਾਉਣ ਲਈ ਕਈ ਪੱਧਰਾਂ ਉੱਤੇ ਕਾਨੂੰਨ ਵਰਤਦੇ ਹਨ, ਇਸੇ ਤਰ੍ਹਾਂ ਕਾਇਨਾਤ ਵਿੱਚ ਵੀ ਅੱਡ ਅੱਡ ਕਾਨੂੰਨ ਜਾਂ ਹੁਕਮ ਪ੍ਰਚਲਿਤ ਹਨ, ਭਾਵੇਂ ਸਮੁੱਚੇ ਤੌਰ ਤੇ ਸਾਰੇ ਕੁਦਰਤੀ ਕਾਨੂੰਨ ਇੱਕੋ ਕਰਤਾ ਪੁਰਖ ਦੀ ਛਤਰ ਛਾਇਆ ਹੇਠ ਇੱਕੋ ਇਲਾਹੀ ਹੁਕਮ ਅਧੀਨ ਕੰਮ ਕਰ ਰਹੇ ਹਨ। ਇਹ ਇਲਾਹੀ ਹੁਕਮ ਇਹ ਕੀ ਹੈ? ਇਹ ਅਟਲ, ਇਕਸਾਰ, ਅਭੁੱਲ, ਅਪਾਰ ਹੈ, ਜੋ ਕਾਇਨਾਤ ਦੇ ਜ਼ਰੇ ਜ਼ਰੇ ਚ ਰਵ ਰਿਹਾ ਭਰਪੂਰ ਹੈ। ਮਾਇਕੀ ਮੰਡਲ ਦੀ ਸਤਾ ਉੱਤੇ ਵੀ ਹੁਕਮ ਪ੍ਰਚਲਿਤ ਹੈ। ਹਾਂਜੀ, ਮਾਇਕੀ ਮੰਡਲ ਜਿਹਦੇ ਚ ਅਸੀਂ ਵਿਚਰਦੇ ਹਾਂ, ਕਹਿੰਦੇ ਉੱਥੇ ਵੀ ਇਹ ਹੁਕਮ ਪ੍ਰਚਲਿਤ ਹੈ, ਜੋ ਸਿਰਫ ਤ੍ਰੈਗੁਣੀ ਮੰਡਲ ਚ ਲਾਗੂ ਹੈ। ਪਰ ਇਹ ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਸੂਲ ਤੇ ਆਧਾਰਿਤ ਹੈ। ਉੱਥੇ ਕਿਵੇਂ ਵਰਤਦਾ ਹੈ? ਜੋ ਮੈਂ ਕੀਆ ਸੋ ਮੈਂ ਪਾਇਆ, ਇਸ ਅਸੂਲ ਤੇ। ਇਹ ਅਸੂਲ ਇਨਸਾਨੀ ਜੂਨ ਤੇ ਲਾਗੂ ਹੈ, ਕਿਉਂਕਿ ਸਿਰਫ ਇਨਸਾਨ ਹੀ ਆਪਣੀ ਨਿੱਕੀ ਜੀ ਹਉਮੈ ਦੇ ਅਧੀਨ ਕਰਮ ਕਰਦਾ ਹੈ, ਨਤੀਜੇ ਭੋਗਦਾ ਹੈ। ਇਸ ਕਰਮ ਖੇਤਰ ਦੇ ਕਾਨੂੰਨ ਵਿੱਚ ਸਰਬੱਗ ਇਲਾਹੀ ਹੁਕਮ ਦਾ ਸਧਾਰਨ ਤੌਰ ਤੇ ਦਖਲ ਨਹੀਂ ਹੁੰਦਾ, ਜਿਸ ਤਰ੍ਹਾਂ ਸੂਬਾਈ ਕਾਨੂੰਨ ਵਿੱਚ ਕੇਂਦਰੀ ਸਰਕਾਰ ਦਾ ਆਮ ਤੌਰ ਤੇ ਦਖਲ ਨਹੀਂ ਹੁੰਦਾ। ਇਹਨਾਂ ਹਉਮੈ ਅਧੀਨ ਕਰਮਾਂ ਦੇ ਨਤੀਜੇ ਨੂੰ ਹੀ ਕਿਸਮਤ ਜਾਂ ਭਾਗ ਕਿਹਾ ਜਾਂਦਾ ਹੈ। ਹਾਂਜੀ, ਸਾਡੀ ਕਿਸਮਤ, ਸਾਡੇ ਭਾਗ ਕਿਵੇਂ ਬਣਦੇ ਹਨ? ਕਹਿੰਦੇ ਹਨ ਮਾੜੀ ਕਿਸਮਤ ਹੈ। ਕਹਿੰਦੇ ਕਿਵੇਂ? ਕਹਿੰਦੇ ਇਹਨਾਂ ਹਉਮੈ ਅਧੀਨ ਕਰਮਾਂ, ਜੋ ਅਸੀਂ ਹਉਮੈ ਦੇ ਅਧੀਨ ਕਰਮ ਕਰਦੇ ਹਾਂ, ਉਹਦੇ ਨਤੀਜੇ ਨੂੰ ਹੀ ਕਿਸਮਤ ਜਾਂ ਭਾਗ ਕਿਹਾ ਜਾਂਦਾ ਹੈ, ਜਿਸ ਦਾ ਨਤੀਜਾ ਸਾਨੂੰ ਅਵਸ਼ ਭੋਗਣਾ ਪੈਂਦਾ ਹੈ। ਇਸ ਸਜ਼ਾ ਤੋਂ ਅਸੀਂ ਬਚ ਨਹੀਂ ਸਕਦੇ। ਦਿਨ ਰਾਤ ਕਮਾਇੜੋ ਸੋ ਆਇਓ ਮਥੇ, ਜਿਹਾ ਬੀਜੈ ਸੋ ਲੂਣੈ ਕਰਮਾ ਸੰਦੜਾ ਖੇਤ। ਹੁਣ ਹੈਰਾਨੀ ਵਾਲੀ ਗੱਲ, ਕਹਿੰਦੇ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਹਉਮੈ ਵੇੜੇ ਕਰਮ ਤਾਂ ਅਸੀਂ ਖੁਦ ਕਰਦੇ ਹਾਂ, ਪਰ ਇਹਦਾ ਦੋਸ਼ ਹੋਰਨਾਂ ਉੱਤੇ ਜਾਂ ਰੱਬ ਉੱਤੇ ਥੋਪਦੇ ਹਾਂ। ਪਰ ਗੁਰਬਾਣੀ ਤਾਂ ਸਾਨੂੰ ਇਉਂ ਤਾੜਨਾ ਕਰਦੀ ਹੈ, ਜਿਤ ਕੀਤਾ ਪਾਈਏ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਏ। ਦੱਦੈ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਨਾ। ਕਹਿੰਦੇ ਸਾਡੇ ਨੀਵੇਂ ਖਿਆਲ ਜਾਂ ਮਲੀਨ ਰੁਚੀਆਂ, ਹਾਂਜੀ ਧਿਆਨ ਦੇਣਾ, ਸਾਡੇ ਨੀਵੇਂ ਖਿਆਲ, ਸਾਡੀਆਂ ਮੈਲੀਆਂ ਰੁਚੀਆਂ, ਇਹ ਸਾਨੂੰ ਪਰਮਾਰਥ ਵੱਲ ਲੱਗਣ ਨਹੀਂ ਦਿੰਦੀਆਂ। ਪਰ ਆਪਣੀ ਅਗਿਆਨਤਾ ਜਾਂ ਹਉਮੈ ਦੀ ਢੀਠਤਾਈ ਦੁਆਰਾ ਅਸੀਂ ਆਪਣੀ ਬੇਮੁਖਤਾਈ ਜਾਂ ਅਵੇਸਲੇਪਨ ਦਾ ਠੁੰਨਾ ਰੱਬ ਦੇ ਸਿਰ ਤੇ ਪੰਦੇ ਹਾਂ। ਕਿਵੇਂ? ਹੁਕਮ ਹੋਵੇਗਾ ਤਾਂ ਜਾਵਾਂਗੇ, ਹੁਕਮ ਹੋਵੇਗਾ ਤਾਂ ਜਪਾਂਗੇ। ਮਾੜੇ ਜਾਂ ਨੀਵੇਂ ਭਾਗ ਤਾਂ ਅਸੀਂ ਆਪ ਆਪਣੀਆਂ ਰੁਚੀਆਂ ਤੇ ਕਰਮਾਂ ਅਨੁਸਾਰ ਬਣਾਉਂਦੇ ਹਾਂ, ਪਰ ਇਸ ਦਾ ਦੋਸ਼ ਰੱਬ ਉੱਤੇ ਲਾਉਂਦੇ ਹਾਂ ਕਿ ਰੱਬ ਨੇ ਸਾਡੇ ਮਾੜੇ ਲੇਖ ਲਿਖੇ ਹਨ। ਗੁਰਬਾਣੀ ਸਾਨੂੰ ਸਾਫ ਦੱਸਦੀ ਹੈ, ਦਿਨ ਰਾਤ ਕਮਾਇੜੋ ਸੋ ਆਇਓ ਮਾਥੇ, ਜਿਸ ਤੋਂ ਸਾਫ ਪ੍ਰਗਟ ਹੁੰਦਾ ਹੈ ਕਿ ਜੋ ਕੁਝ ਦਿਨ ਰਾਤ ਅਸੀਂ ਕਰਮ ਕਰਦੇ ਹਾਂ, ਉਹਦਾ ਨਤੀਜਾ ਸਾਡੇ ਮੱਥੇ ਦੇ ਭਾਗ ਬਣਦੇ ਹਨ। ਹਾਂਜੀ, ਦਿਨ ਰਾਤ ਜੋ ਵੀ ਕਰਮ ਕਰਦੇ ਹਾਂ, ਸੋਚ ਸੋਚਦੇ ਹਾਂ, ਉਹਦਾ ਨਤੀਜਾ ਸਾਡੇ ਮੱਥੇ ਦੇ ਭਾਗ ਬਣਦੇ ਹਨ। ਇਸ ਤਰ੍ਹਾਂ ਇਲਾਹੀ ਪ੍ਰੇਰਨਾ ਤੇ ਤਾੜਨਾ ਦੇ ਬਾਵਜੂਦ ਅਸੀਂ ਇੰਨੇ ਅਵੇਸਲੇ, ਮਚਲੇ, ਢੀਠ ਹੋ ਗਏ ਹਾਂ, ਇਹਨਾਂ ਉਪਦੇਸ਼ਾਂ ਵੱਲ ਧਿਆਨ ਨਹੀਂ ਕਰਦੇ ਤੇ ਇਹਨਾਂ ਤੋਂ ਬੇਮੁਖ ਹੋਣ ਲਈ ਆਪਣੀ ਤਿੱਖਣ ਬੁੱਧੀ ਦੀਆਂ ਉਕਤੀਆਂ ਜੁਕਤੀਆਂ ਨਾਲ ਕੂੜੇ ਬਹਾਨੇ ਭਾਲਦੇ ਰਹਿੰਦੇ ਹਾਂ। ਤ੍ਰੈਗੁਣੀ ਮਾਇਕੀ ਮੰਡਲ ਵਿੱਚ ਜੋ ਸੰਕਲਪ, ਸਿਆਣਪਾਂ, ਉਕਤੀਆਂ ਜੁਕਤੀਆਂ, ਵਿਉਂਤਾਂ ਅਸੀਂ ਘੋਟਦੇ ਹਾਂ, ਇਹ ਸਭ ਸਾਡੇ ਹਉਮੈ ਵੇੜੇ ਮਨ ਦੀ ਹੀ ਮਰਜ਼ੀ ਹੈ। ਭਾਣਾ, ਹੁਕਮ, ਚਾਉ, ਰੁਚੀ, ਰੀਝ, ਇਹ ਮਨ ਦੀ ਹੀ ਰੰਗਤ ਦਾ ਪ੍ਰਗਟਾਵਾ ਹੈ। ਮਾਇਕੀ ਮੰਡਲ ਵਿੱਚ ਸਾਡਾ ਉੱਚੇ ਤੋਂ ਉੱਚਾ ਟੀਚਾ, ਹਾਂਜੀ ਸਾਡੀ ਸਭ ਤੋਂ ਵੱਡੀ ਮੰਜ਼ਿਲ ਮਾਇਕੀ ਮੰਡਲ ਚ ਕੀ ਹੁੰਦੀ ਹੈ? ਕਹਿੰਦੇ ਸਾਡੇ ਸਭ ਤੋਂ ਉੱਚੇ ਤੋਂ ਉੱਚਾ ਟੀਕਾ ਕੀ ਹੈ? ਨੇਕੀ ਜਾਂ ਪਰਉਪਕਾਰ, ਬਸ ਇੱਥੋਂ ਤਾਈ ਸੀਮਤ ਹੈ। ਇਹ ਵੀ ਨਿਰੋਲ ਹਉਮੈ ਤੇ ਆਧਾਰਿਤ ਹੈ। ਇਸ ਤਰ੍ਹਾਂ ਧਾਰਮਿਕ ਕਿਰਿਆ ਕਰਮ ਕਾਂਡ ਵੀ ਹਉਮੈ ਵੇੜੇ ਮਨ ਨਾਲ ਕੀਤੇ ਜਾਂਦੇ ਹਨ, ਪਰ ਗੁਰਬਾਣੀ ਚ ਇਹਨਾਂ ਦੀ ਇਉਂ ਨਿਖੇਧੀ ਕੀਤੀ ਗਈ ਹੈ, ਹਮ ਬੱਡ ਕਬ ਕੁਲੀਨ ਹਮ ਪੰਡਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਬੇ ਨਾਨਾ ਸੀ। ਹਾਂ ਹਾਂ ਕਰਮ ਕਮਾਣੇ ਤੇ ਬੰਦ ਗਲਾਣੇ। ਇਨ੍ਹਾਂ ਹੋਂ ਵਿੱਚ ਕੀਤੇ ਗਏ ਕਰਮ ਕਾਂਡਾਂ ਵਿੱਚ ਇਲਾਹੀ ਹੁਕਮ ਦਾ ਦਖਲ ਨਹੀਂ ਹੁੰਦਾ। ਹਾਂਜੀ, ਇਨ੍ਹਾਂ ਹੋਂ ਵਿੱਚ ਕੀਤੇ ਗਏ ਕਰਮ ਕਾਂਡਾਂ 'ਚ ਇਲਾਹੀ ਹੁਕਮ ਦਾ ਦਖਲ ਨਹੀਂ ਹੁੰਦਾ, ਕਿਉਂਕਿ ਇਹ ਨੀਵੇਂ ਮਾਇਕੀ ਮੰਡਲ ਵਿੱਚ ਕਰਮਕ ਪੱਧਰ ਤੇ ਕੀਤੇ ਜਾਂਦੇ ਹਨ ਜੋ ਧਰਮ ਰਾਏ ਦੇ ਲੇਖੇ ਵਿੱਚ ਆਉਂਦੇ ਹਨ। ਇਲਾਹੀ ਹੁਕਮ ਦੀ ਊਚਮ ਉੱਚੀ ਸੂਚਮ ਸੂਚੀ ਪੱਧਰ ਤੇ ਤਾਂ ਰੱਬ ਦੀ ਰਜ਼ਾ ਕੰਮ ਕਰਦੀ ਹੈ ਜਿੱਥੇ ਹਉਮੈ ਦਾ ਅਭਾਵ ਜਾਂ ਅਨਹੋਂਦ ਹੈ। ਇਸੇ ਤਰ੍ਹਾਂ ਸਾਡਾ ਧਰਮ ਪ੍ਰਚਾਰ ਇਹ ਵੀ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਹਉਮੈ ਦੇ ਆਸਰੇ ਹੋ ਰਿਹਾ ਹੈ, ਜਿਸ ਕਾਰਨ ਇਲਾਹੀ ਹੁਕਮ ਨੂੰ ਅਸੀਂ ਆਪ ਬੁੱਝ ਨਹੀਂ ਸਕੇ ਤੇ ਜਨਤਾ ਵਿੱਚ ਵੀ ਦਿਮਾਗੀ ਪ੍ਰਚਾਰ ਕਰ ਰਹੇ ਹਾਂ। ਗਿਆਨ ਗਿਆਨ ਕਥੇ ਸਭ ਕੋਈ, ਕਥ ਕਥ ਬਾਦ ਕਰੇ ਦੁੱਖ ਹੋਈ। ਇਸ ਸੂਖਮ ਅਤੇ ਦੀਰਘ ਵਿਸ਼ੇ ਨੂੰ ਹੋਰ ਸਪਸ਼ਟ ਕਰਨ ਲਈ ਕੁਝ ਉਦਾਹਰਨ ਦਿੱਤੇ ਜਾਂਦੇ ਹਨ। ਹਵਾ ਦਾ ਉਦਾਹਰਨ ਦਿੰਦੇ ਹਨ। ਹਵਾ ਹਰ ਜਗ੍ਹਾ ਰਵ ਰਹੀ ਭਰਪੂਰ ਹੈ। ਅਸਮਾਨਾਂ ਵਿੱਚ ਇਹ ਹਵਾ ਪਵਿੱਤਰ ਹੁੰਦੀ ਹੈ ਕਿਉਂਕਿ ਪੁਲਾੜ 'ਚ ਇਹ ਕੁਦਰਤੀ ਸਰੂਪ 'ਚ ਹੈ ਤੇ ਬਾਹਰੋਂ ਕੋਈ ਦਖਲ ਜਾਂ ਅਸਰ ਨਾ ਹੋਣ ਕਰਕੇ ਨਿਰਮਲ ਹੁੰਦੀ ਹੈ। ਪਰ ਧਰਤੀ ਉਦਾਲੇ ਤੱਤਾਂ ਨਾਲ ਰਲ ਕੇ ਹਵਾ ਗੰਧਲੀ ਹੁੰਦੀ ਜਾਂਦੀ ਹੈ ਤੇ ਧਰਤੀ ਦਾ ਵਾਯੂਮੰਡਲ ਕਈ ਕਿਸਮ ਦੀਆਂ ਗੈਸਾਂ, ਧੂੰਏ, ਗੰਦੀਆਂ ਮੰਦੀਆਂ ਹਵਾਵਾਂ ਤੇ ਧੂੜ ਨਾਲ ਗੰਧਲਾ ਹੋ ਜਾਂਦਾ ਹੈ। ਸ਼ਹਿਰਾਂ ਵਿੱਚ ਘਰਾਂ ਤੇ ਕਾਰਖਾਨਿਆਂ ਦੇ ਧੂੰਏ ਅਤੇ ਗੰਧਲੇ ਉਦਾਲੇ ਪੁਦਾਲੇ ਨਾਲ ਤੇ ਇਹ ਵਾਯੂਮੰਡਲ ਹੋਰ ਵੀ ਗੰਦਲਾ ਹੋ ਜਾਂਦਾ ਹੈ, ਹਾਨੀਕਾਰਕ ਹੁੰਦਾ ਹੈ। ਇਸ ਤੋਂ ਉਲਟ ਜਿਉਂ ਜਿਉਂ ਧਰਤੀ ਤੋਂ ਉੱਪਰ ਆਕਾਸ਼ ਵੱਲ ਉੱਡਦੇ ਹਾਂ ਤਾਂ ਵਾਯੂਮੰਡਲ ਸਾਫ, ਸੁਹਾਵਨਾ ਤੇ ਸੁਖਦਾਈ ਹੁੰਦਾ ਜਾਂਦਾ ਹੈ। ਹੁਣ ਠੀਕ ਇਸੇ ਤਰ੍ਹਾਂ ਸਾਡੇ ਹਿਰਦਿਆਂ ਦੇ ਭਿੰਨ ਭਿੰਨ ਮੰਡਲ ਹਨ। ਹੁਣ ਇਹ ਮੰਡਲ ਜੋ ਹਿਰਦੇ ਦੇ ਮੰਡਲ ਦੱਸੇ ਹਨ, ਕਹਿੰਦੇ ਇਹ ਕੋਈ ਸਥੂਲ ਟਾਪੂ ਨਹੀਂ ਹਨ, ਬਲਕਿ ਅਤ ਸੂਖਮ ਖਿਆਲਾਂ, ਸਾਡੇ ਵਲਵਲਿਆਂ ਤੇ ਭਾਵਨਾਵਾਂ ਦੇ ਮੰਡਲ ਹਨ। ਹਾਂਜੀ, ਇਹ ਕਾਹਦੇ ਮੰਡਲ ਹਨ? ਇਹ ਸਾਡੇ ਸੂਖਮ ਖਿਆਲਾਂ, ਵਲਵਲਿਆਂ ਤੇ ਭਾਵਨਾਵਾਂ ਦੇ ਮੰਡਲ ਹਨ। ਆਤਮਕ ਮੰਡਲ ਇਲਾਹੀ ਪ੍ਰੇਮ ਭਾਵਨਾ ਅਤੇ ਪ੍ਰੇਮ ਸਵਪਨਾ ਦਾ ਬਣਿਆ ਹੋਇਆ ਹੈ। ਹਾਂਜੀ, ਆਤਮਕ ਮੰਡਲ ਇਹ ਇਲਾਹੀ ਪ੍ਰੇਮ ਭਾਵਨਾ ਅਤੇ ਪ੍ਰੇਮ ਸਵਪਨਾ ਦਾ ਬਣਿਆ ਹੋਇਆ ਹੈ ਜੋ ਕਿ ਅਤ ਨਿਰਮਲ ਪ੍ਰੀਤ ਪ੍ਰੇਮ ਰਸ ਚਾਉ ਦਾ ਸੁੰਦਰ ਸੁਹਾਵਨਾ ਸੁਖਦਾਈ ਮੰਡਲ ਹੈ, ਜਿਸ ਵਿੱਚੋਂ ਪ੍ਰੇਮ ਭਾਵਨਾਵਾਂ ਦੀਆਂ ਸੂਖਮ ਨਿਰਮਲ ਆਤਮਕ ਕਿਰਨਾਂ ਚੰਗਿਆੜੀਆਂ ਨਿਕਲਦੀਆਂ ਹਨ ਤੇ ਸਾਡਾ ਅੰਦਰ ਬਾਹਰ ਪ੍ਰਕਾਸ਼ ਕਰ ਦਿੰਦੀਆਂ ਹਨ। ਆਤਮਕ ਪ੍ਰਕਾਸ਼ ਜਾਂ ਨਾਮ ਦੁਆਰਾ ਮਾਇਕੀ ਪਰਮ ਭੁਲੇਖਾ ਦੂਰ ਹੋਣ ਤੇ ਹੀ ਇਲਾਹੀ ਹੁਕਮ ਦੀ ਸੋਝੀ ਜਾਂ ਪਹਿਚਾਨ ਹੋ ਸਕਦੀ ਹੈ। ਇਸ ਇਲਾਹੀ ਸ਼ਬਦ ਨਾਮ ਜੀਵਨ ਰੋਂ ਦੀ ਰਵਾਨਗੀ ਦੀ ਹਰਕਤ ਨੂੰ ਹੀ ਹੁਕਮ ਕਿਹਾ ਜਾਂਦਾ ਹੈ ਜੋ ਸਭ ਥਾਈ ਰਵ ਰਿਹਾ ਭਰਪੂਰ ਹੈ। ਕੁਦਰਤੀ ਪਾਣੀ, ਕਹਿੰਦੇ ਕੁਦਰਤੀ ਪਾਣੀ ਠੰਡਾ, ਨਿਰਮਲ ਤੇ ਜੀਵਨ ਰੂਪ ਹੈ। ਪਹਿਲਾ ਪਾਣੀ ਜੀਉ ਹੈ, ਜਿਤ ਹਰਿਆ ਸਭ ਕੋਏ। ਕਹਿੰਦੇ ਹੁਣ ਉਸੇ ਪਾਣੀ ਵਿੱਚ ਜਦ ਸ਼ਰਾਬ, ਅਫੀਮ, ਜ਼ਹਿਰ ਜਾਂ ਦੁੱਧ, ਮਿੱਠਾ ਆਦਿ ਬੁਲਾਉਂਦੇ ਹਾਂ ਤਾਂ ਉਹੀ ਪਾਣੀ ਦੀ ਹੋਂਦ ਤਾਂ ਉਸੇ ਤਰ੍ਹਾਂ ਕਾਇਮ ਰਹਿੰਦੀ ਹੈ, ਪਰ ਉਸ ਵਿੱਚ ਮਿਲਾਵਟ ਅਨੁਸਾਰ ਪਾਣੀ ਦੇ ਗੁਣ ਬਦਲ ਜਾਂਦੇ ਹਨ। ਪਾਣੀ ਉਹੀ ਹੈ ਪਰ ਉਹਦੇ ਗੁਣ ਬਦਲ ਗਏ ਅਤੇ ਮਿਲ ਕੋਬੇ ਘੋਲ ਅਨੁਸਾਰ ਉਹਦਾ ਅਸਰ ਜਾਂ ਫਿਰ ਨਤੀਜਾ ਹੁੰਦਾ ਹੈ। ਸ਼ਰਾਬ ਵਿੱਚ ਪਾਣੀ ਤਾਂ ਉਹਦਾ ਕੁਛ ਹੋਰ ਅਸਰ ਹੈ, ਦਹੀਂ 'ਚ ਲੱਸੀ ਬਣਾ ਕੇ ਪਾਣੀ ਉਹੀ ਹੈ ਤਾਂ ਉਹਦਾ ਕੋਈ ਹੋਰ ਅਸਰ ਹੈ। ਇਸੇ ਤਰ੍ਹਾਂ ਜਦ ਅੰਤਰਾਤਮੇ ਹੁਕਮ ਜੀਵਨ ਰੋਂ ਉੱਤੇ, ਹਾਂਜੀ ਅੰਤਰਾਤਮੇ ਉਹੀ ਹੁਕਮ ਵਰਤ ਰਿਹਾ ਹੈ, ਜੀਵਨ ਰੋਂ ਉਹੀ ਹੈ, ਕਹਿੰਦੇ ਉਹਦੇ ਉੱਤੇ ਬਾਹਰਮੁਖੀ ਮਾਇਕੀ ਨੀਵੇਂ ਖਿਆਲਾਂ ਜਾਂ ਕਰਮਾਂ ਦਾ ਛੋੜ ਜਦ ਚੜ ਜਾਂਦਾ ਹੈ ਤਾਂ ਸਾਡਾ ਹਉਮੈ ਵਿਹੜਿਆ ਮਨ ਨੀਵੀਆਂ ਰੁਚੀਆਂ ਦਾ ਸ਼ਿਕਾਰ ਹੋ ਕੇ ਆਪਣੇ ਪਾਣੀ 'ਚ ਕਰਮ ਕਰਦਾ ਹੈ ਤੇ ਰੱਬ ਅਤੇ ਉਹਦੇ ਹੁਕਮ ਨੂੰ ਭੁੱਲ ਜਾਂਦਾ ਹੈ। ਬਿਜਲੀ ਦਾ ਕਰੰਟ ਵੀ ਉਹੀ ਹੁੰਦਾ ਹੈ, ਪਰ ਉੱਪਰਲੇ ਬਲਬ ਦੀ ਰੰਗਤ ਅਨੁਸਾਰ ਭਿੰਨ ਭਿੰਨ ਰੰਗ ਬਿਰੰਗੀਆਂ ਰੋਸ਼ਨੀਆਂ ਪ੍ਰਗਟ ਹੁੰਦੀਆਂ ਹਨ। ਇਸ ਨਾਲ ਭੁਲੇਖਾ ਪੈਂਦਾ ਹੈ ਕਿ ਬਲਬ ਅਤੇ ਉਹਦੇ ਰੰਗੀਨ ਰੋਸ਼ਨੀ ਹੀ ਅਸਲ ਹੋਂਦ ਹੈ, ਜਿਸ ਨੂੰ ਅਸੀਂ ਆਪਣੀ ਗਰਜ਼ਾਂ ਲਈ ਆਪਣੀ ਮਨ ਮਰਜ਼ੀ ਜਾਂ ਆਪਣੇ ਪਾਣੀ 'ਚ ਵਰਤਦੇ ਹਾਂ। ਇਸੇ ਤਰ੍ਹਾਂ ਮਾਇਆ ਦਾ ਭਰਮ ਭੁਲਾਵਾ ਹੈ, ਜਿਸ ਨੂੰ ਗੁਰਬਾਣੀ 'ਚ ਇਉਂ ਦਰਸਾਇਆ ਗਿਆ ਹੈ, ਐਸੇ ਕਾਹੇ ਭੂਲ ਭਰੇ ਕਰੇ ਕਰਾਵੇ ਮੁਕਰ ਪਾਵੇ ਪੇਖਤ ਸੁਣਤ ਸਦਾ ਸੰਗ ਹਰੇ। काच बिहाजन कंचन छाडन बैरी संग हेत साजन त्याग खरे होवन कौड़ा अन होवन मीठा बिखिया मैं लपटाए जरे। हुण ए परम साडे मन दी सता ते होमे दी भावना तो उपजिया है। हाँ जी साडे अंदर जोत उही है पर जो बार मुख साडे उत्ते परम दा छोड़ है। कहिंदे परम साडे मन दी सता ते कित्थों उपजिया होमे दी भावना तो। इस लई निरे पुरे दिमागी ज्ञान नाले परम दा हनेरा दूर नहीं हो सकता। हनेरे नाल हनेरा किस तरह दूर हो सकता है? हनेरे नूं तां सिर्फ रोशनी दे आउन ते ही खत्म कीता जा सकता है। हर सिमरत पूरन पद पाया साध संग पै परम मिटाया परम की जाली ताकी काटी जाको साध संगत बिस्वासा प्रेम के सर लागे तन पीतर तां परम काट्या जाई जन नानक बिन आपा चीने चीने मिटे ना परम की काई। जिन्ना चिर साडा मन परम विच है असी होमे दे दायरे विच हां अपनी मन मर्जी करदे हां अपने भाने च विचरदे हां। असल विच सानू अपने परम पुलावे दी समझ ही नहीं। पहला कारण सानू पता ही नहीं किसी परम विच विचरदे हां। दूसरा अपनी होमे दा ज्ञान नहीं। जे पढ़ सुन के दिमागी समझ आ भी जावे ता इन्ना ख्यालां ते निश्चा नहीं आउंदा कि असी परम पुलावे विच हां। इहदे ते निश्चा नहीं आउंदा ते उसे पुरानी जीवन रोड च रुड़ी जांदे हां। कहिंदे जे दिमागी निश्चा आ भी जावे ता फिर होमे दा भरम गढ़ ता नहीं टुटदा। इस मिठे जग दे कूड़े भुलेखे तो भरे होर किसी चंगेरी उचेरी आत्मक अवस्था की सोझी नहीं। जे माड़ी मोटी सोझी पैंदी भी है ता फिर निश्चा नहीं। जे निश्चा भी आ जावे हाँ जी निश्चा आ गया कि एक होर स्वादली आत्मक अवस्था है ता फिर परमार्थ की सही सेध नहीं मिलती। जे सेध भी मिल जावे ता आत्म मार्ग ते चलन की दृढ़ता ते उद्यम नहीं हुंदा। मानसिक ते आत्मक अवस्था का सही निर्णय जा पहचान ही नहीं हुंदी। इस सही निर्णय बगैर बहुते जग्यासु भी आत्मक पंध विच अटके हुए हन ते पंबल पूसियां च फस के अपना जीवन अजाई गवा रहे हन। ए ना इधर के रहे ना उधर के विचाले लटक रहे हन। अपनी मन मर्जी जा अपने भाणे अते इलाही हुक्म इन्हां दा निखेड़वा निर्णय ही नहीं हुंदा। अपनी मर्जी की है इलाही हुक्म की है? इलाही हुक्म नूं बुझन चीनन पहचानन दी जाच नहीं आउंदी। लोड़ भी नहीं पासदी। पढ़ सुन के दिमागी विराग दे उछाल नाल झूमना अनोखियां हरकतां करनियां ओपरा जिहा गधा विराग दा प्रगटावा ये आरजी वेग ही हुंदा है जो छेती ही उड पुड जांदा है। फिर मानसिक भुलेखियां दी तरह धार्मिक ते आत्मक भुलेखियां दी भी चौंधी लगदी है ते असी अपने आप नूं भला भलेरा जां पारग्रामी समझन लग पैंदे हां। इह धार्मिक भुलेखा पै जांदा है। मनोकल्पत मानसिक चमत्कारां ते रिद्धियां सिद्धियां नूं ही आत्मक प्राप्ति समझ के हां जी जदों रिद्धियां सिद्धियां प्राप्त हो गईयां इन्हों ही आत्मक प्राप्ति समझ के आकड़े फिरदे हां जिस नाल साड़ी आत्मक जिज्ञासा च रुकावट पै जांदी है। इन्हां खौती फोकियां धार्मिक प्राप्तियां च असीं इन्ने आफरे फिरदे हां कि होरनां नूं नीवी नज़र नाल नक्क चाड़ के तकदे हां परखदे हां ते मजहबी फतवे लाउण नूं तैयार बर तैयार रहिंदे हां। धार्मिक पाठ पूजा करम क्रिया अते अखौती प्राप्तियां नूं ही असी आत्मक सिखर जां मंजिल समझी बैठे हां। हां जी पाठ पूजा करम क्रिया अखौती प्राप्तियां इन्हों ही असी मंजिल समझी बैठे हां। पर गुरबाणी सानू इउं ताड़ना करदी है पाठ पढ़ियो अरबेद विचारियो निवल भुंगम साधे पंच जना स्यो संग न छुटक्यो अधिक अहं बुद्ध बादे प्यारे इन बिद मिलन न जाई मैं किए करम अनेका हार परयो स्वामी के द्वारे दीजे बुद्ध विवेका। ਉੱਪਰਲੀਆਂ ਪੰਕਤੀਆਂ ਤੋਂ ਪ੍ਰਤੱਖ ਹੈ ਕਿ ਸਾਡੇ ਧਾਰਮਿਕ ਕਰਮ ਕਿਰਿਆ, ਸਾਡੇ ਵਿੱਚ ਵਿਰਾਗ, ਕ੍ਰਿਸ਼ਮੇ, ਨਜ਼ਾਰੇ, ਰਿੱਧੀਆਂ ਸਿੱਧੀਆਂ, ਹੋਰ ਅਨੇਕ ਜੋਗੀਆਂ ਵਾਲੀਆਂ ਪ੍ਰਾਪਤੀਆਂ ਨਿਰੇ ਪੁਰੇ ਤ੍ਰੈਗੁਣੀ ਮਾਇਕੀ ਮੰਡਲ 'ਚ ਹਉਮੈ ਦੇ ਦਾਇਰੇ ਤਾਂ ਹੀ ਸੀਮਤ ਹਨ। ਇਹਨਾਂ ਵਿੱਚ ਹਉਂ ਧਾਰੀ ਮਨ ਮਰਜ਼ੀ ਜਾਂ ਆਪਣੇ ਭਾਣੇ ਦਾ ਹੀ ਵਰਤ ਵਰਤਾਰਾ ਅਤੇ ਬੋਲ ਬਾਲਾ ਹੈ। ਹੁਣ ਇੱਕ ਪਾਸੇ ਤ੍ਰੈਗੁਣੀ ਮਾਇਕੀ ਮੰਡਲ, ਦੂਜੇ ਪਾਸੇ ਇਲਾਹੀ ਮੰਡਲ, ਇਹਨਾਂ ਵਿੱਚ ਭਿੰਨਤਾ ਹੈ, ਵਿਲੱਖਣਤਾ ਹੈ, ਉਲਟੀ ਖੇਲ ਹੈ ਦੋਵਾਂ ਮੰਡਲਾਂ 'ਚ। ਕਿਵੇਂ? ਕਹਿੰਦੇ ਤ੍ਰੈਗੁਣੀ ਮਾਇਕੀ ਮੰਡਲ ਇਹ ਹਉਮੈ ਦਾ ਪ੍ਰਗਟਾਵਾ ਹੈ, ਇਲਾਹੀ ਮੰਡਲ ਆਤਮ ਪਸਾਰਾ ਹੈ। ਇੱਕ ਪਾਸੇ ਮਨ ਮਰਜ਼ੀ, ਦੂਜੇ ਪਾਸੇ ਇਲਾਹੀ ਹੁਕਮ। ਮੈਂ ਮੇਰੀ ਤੇ ਤੂੰ ਤੇਰੀ, ਭਰਮ ਦਾ ਹਨੇਰਾ ਜਾਂ ਆਤਮ ਪ੍ਰਕਾਸ਼, ਕੂੜ ਦਾ ਬੋਲਬਾਲਾ ਸੱਚ ਦਾ ਵਰਤਾਰਾ, ਦੁੱਖ ਕਲੇਸ਼ ਉੱਥੇ ਸਦਾ ਖੇਮ ਕੁਸ਼ਲ ਹੈ। ਇਹ ਕਰਮਬੱਧ ਹੈ ਮਾਇਕੀ ਮੰਡਲ, ਲਾਹੀ ਮੰਡਲ ਉੱਥੇ ਤਾਂ ਕਰਮਾਂ ਤੋਂ ਆਜ਼ਾਦ ਹੈ। ਇਹ ਜਮਾਂ ਦੇ ਚੀਰੇ 'ਚ ਹੈ, ਉਹ ਜਮ ਨੇੜ ਨਾ ਆਵੇ ਹੈ। ਆਵਾਗਮਨ ਹੈ, ਉਹ ਬਹੁੜ ਨਾ ਮਰਨਾ ਹੈ। ਚਿੰਤਾ ਚਿਖਾ ਹੈ, ਉੱਥੇ ਆਤਮਕ ਠੰਡ ਹੈ। ਭਟਕਣਾ ਹੈ, ਉਹ ਸ਼ਾਂਤੀ ਹੈ। ਤ੍ਰਿਸ਼ਨਾ ਹੈ, ਉਹ ਤ੍ਰਿਪਤ ਗਾਏ ਹੈ। ਇਹ ਪਾਪ, ਉਹ ਪੁੰਨ, ਇੱਥੇ ਸਿਆਣਪ ਦੀ ਟੇਕ ਹੈ, ਉੱਥੇ ਪ੍ਰਭ ਡੋਰੀ ਹੱਥ ਤੁਮਾਰੇ ਹੈ। ਇੱਥੇ ਡਰ ਹੈ, ਉਹ ਨਿਰਭੈ, ਇਹ ਨਾਸ਼ਵੰਤ, ਉਹ ਅਵਿਨਾਸੀ। ਇੱਥੇ ਈਰਖਾ ਦਵੈਤ, ਉਹ ਤਾਂ ਸਗਲ ਸਿਉਂ ਬਣਿਆਈ ਹੈ। ਇੱਥੇ ਨਫ਼ਰਤ ਹੈ, ਉੱਥੇ ਪਿਆਰ ਹੈ। ਇਹ ਅਗਨ ਸੋਕ ਸਾਗਰ ਹੈ, ਉਹ ਅੰਮ੍ਰਿਤ ਸੁਖ ਸਾਗਰ ਹੈ। ਇਹ ਕਾਮਨਾ ਸਹਿਤ ਹੈ, ਉਹ ਨਿਸ਼ਕਾਮ ਹੈ। ਇਹ ਕੱਲ ਤਾਤੀ, ਉਹ ਠੰਡਾ ਹਰਨਾਉ ਹੈ। ਹੁਣ ਸੂਰਜ 'ਚੋਂ ਧੁੱਪ ਦਾ ਪ੍ਰਕਾਸ਼ ਹੁੰਦਾ ਹੈ, ਤੇ ਇਹ ਧੁੱਪ ਸਾਰੀ ਸ੍ਰਿਸ਼ਟੀ ਨੂੰ ਰੋਸ਼ਨੀ, ਨਿੱਘ, ਜੀਵਨ ਰੋਂ ਤੇ ਸ਼ਕਤੀ ਆਦਿ ਅਨੇਕਾਂ ਦਾਤਾ ਪ੍ਰਦਾਨ ਕਰਦੀ ਹੈ। ਇਸ ਧੁੱਪ ਦੇ ਪ੍ਰਕਾਸ਼, ਵਿਕਾਸ ਅਤੇ ਕਿਰਨਾਂ ਦੁਆਰਾ ਜੀਵਨ ਰੋਂ ਦੀ ਰਵਾਨਗੀ, ਇਹਦਾ ਸ੍ਰਿਸ਼ਟੀ ਦੇ ਜ਼ਰਰੇ ਜ਼ਰਰੇ 'ਚ ਪ੍ਰਵੇਸ਼ ਕਰਨਾ, ਹਾਂਜੀ, ਇਹਦੀ ਨਿੱਘ, ਸ਼ਕਤੀ ਆਦਿ ਦਾਤਾ, ਜੀਵਾਂ ਦੀ ਪਾਲਣਾ, ਪੋਸਣਾ, ਸਾਂਭ ਸੰਭਾਲ, ਇਹਦਾ ਲੈ ਹੋਣਾ, ਮੁੜ ਉਪਜਣਾ, ਵਧਣਾ, ਫੁੱਲਣਾ, ਇਹ ਅਣਲਿਖੇ, ਅਭੁੱਲ, ਗੁਪਤ, ਸਦੀਵੀ, ਇਕਸਾਰ ਕੁਦਰਤੀ ਨਿਯਮਾਂ, ਕਾਨੂੰਨਾਂ ਦੀ ਸਹਿਜ ਚਾਲ ਦੀ ਰਵਾਨਗੀ ਜਾਂ ਹਰਕਤ ਨੂੰ ਧੁੱਪ ਰੂਪ ਹੁਕਮ ਕਿਹਾ ਗਿਆ ਹੈ। ਇਸੇ ਤਰ੍ਹਾਂ ਅਕਾਲ ਪੁਰਖ ਦੇ ਕਵਾਉ ਦਾ ਪ੍ਰਗਟਾਵਾ, ਪ੍ਰਗਟਾਵੇ ਦਾ ਪ੍ਰਕਾਸ਼, ਪ੍ਰਕਾਸ਼ ਦਾ ਵਿਕਾਸ, ਵਿਕਾਸ ਦਾ ਫੈਲਾਓ, ਫੈਲਾਓ ਦੀ ਰਵਾਨਗੀ, ਇਹ ਰਵਾਨਗੀ ਦਾ ਵੇਗ, ਵੇਗ ਦੀ ਸਹਿਜ ਚਾਲ, ਸਹਿਜ ਚਾਲ ਦੇ ਨਿਯਮ, ਇਹਨਾਂ ਨਿਯਮਾਂ ਦੀ ਹਰਕਤ ਨੂੰ ਇਲਾਹੀ ਹੁਕਮ ਕਿਹਾ ਜਾਂਦਾ ਹੈ। ਇਸ ਇਲਾਹੀ ਹੁਕਮ ਦੀ ਸਹਿਜ ਚਾਲ ਰਵਾਨਗੀ ਰੋੜ ਤੇ ਲਹਿਰਾਂ ਵਿੱਚ, ਹਾਂਜੀ, ਇਸ ਇਲਾਹੀ ਹੁਕਮ ਦੀ ਸਹਿਜ ਚਾਲ, ਇਹਦੀ ਰਵਾਨਗੀ ਰੋੜ ਤੇ ਲਹਿਰਾਂ ਵਿੱਚ ਸਾਡੀ ਨਿੱਕੀ ਜਿਹੀ ਮਨ ਮਰਜ਼ੀ ਨੂੰ ਰਲਾਉਣਾ, ਰੋੜਨਾ, ਸੁਰ ਕਰਨਾ, ਇਹ ਹੁਕਮ ਦੇ ਪਾਣੇ ਨੂੰ ਮੰਨਣਾ ਹੈ। ਹਾਂਜੀ, ਇਹ ਇਲਾਹੀ ਹੁਕਮ ਇਹ ਸਾਡੇ ਅੰਗ ਸੰਗ ਹੋ ਕੇ, ਅੰਗ ਸੰਗ ਮੌਲਾ ਹੋ ਕੇ, ਅੰਗ ਸੰਗ ਸੁਖਦਾਈ ਹੋ ਕੇ, ਇਹ ਹੁਕਮ ਬਖਸ਼ਿਸ਼ ਰੂਪ ਹੋ ਕੇ, ਪ੍ਰੇਮ ਰੂਪ ਹੋ ਕੇ, ਪਰਮ ਪਿਆਲਾ ਬਣ ਕੇ, ਹਾਂਜੀ, ਨਾਮ ਖੁਮਾਰੀ ਬਣ ਕੇ, ਇਹ ਰਸ ਰੂਪ ਹੋ ਕੇ, ਆਪੇ ਰਸੀਆ ਹੋ ਕੇ, ਰਾਵਣ ਹਾਰਾ ਬਣ ਕੇ, ਇਹ ਹੁਕਮ ਇਹ ਅਤ ਪ੍ਰੀਤਮ ਬਣ ਕੇ, ਸ਼ਬਦ ਰੂਪ ਹੋ ਕੇ, ਨਾਮ ਸਰੂਪ ਹੋ ਕੇ, ਸਾਰੀ ਕਾਇਨਾਤ ਦੇ ਜ਼ਰੇ ਜ਼ਰੇ 'ਚ ਰਵ ਰਿਹਾ ਭਰਪੂਰ ਹੈ। ਹੁਕਮ ਮੰਨਣ ਦੀ ਉੱਚਮ ਉੱਚੀ, ਸੂਚਮ ਸੂਚੀ ਅਵਸਥਾ ਨੂੰ ਗੁਰਬਾਣੀ 'ਚ ਇਉਂ ਦਰਸਾਇਆ ਹੈ, ਸੋਈ ਕਰਾਵੇ ਜੋ ਤੁਦ ਪਾਵੇ, ਮੋਹੇ ਸਿਆਣਪ ਕਛੂ ਨਾ ਆਵੇ, ਹਮ ਬਾਰਕ ਤਉ ਸਰਨਾਈ, ਪ੍ਰਭ ਆਪੇ ਪੈਜ ਰਖਾਈ, ਮੇਰਾ ਮਾਤ ਪਿਤਾ ਹਰ ਰਾਇਆ, ਕਰ ਕਿਰਪਾ ਪ੍ਰਤ ਪਾਲਣ ਲਾਗਾ, ਕਰੀ ਤੇਰਾ ਕਰਾਇਆ, ਜੀ ਜੰਤ ਤੇਰੇ ਤਾਰੇ, ਪ੍ਰਭ ਡੋਰੀ ਹੱਥ ਤੁਮਾਰੇ, ਜੇ ਕਰਾਵੇ ਸੋ ਕਰਨਾ, ਨਾਨਕ ਦਾਸ ਤੇਰੀ ਸਰਨਾ। ਪਰ ਇਹ ਲਾਹੀ ਮੰਡਲ ਦੀ ਪਿਰਮ ਖੇਲ, ਇਹ ਗੱਲੀ ਬਾਤੀ, ਦਿਮਾਗੀ ਸਮਝ, ਉਕਤੀਆਂ ਜੁਕਤੀਆਂ, ਫੋਕੇ ਗਿਆਨ, ਕਰਮ ਕਾਂਡ, ਹੱਠ ਧਰਮ, ਧਾਰਮਿਕ ਪਖੰਡ ਨਾਲ ਖੇਲੀ ਨਹੀਂ ਜਾ ਸਕਦੀ। ਕਥਨੀ ਕੈ ਪਰਮ ਨਾ ਜਾਈ, ਸਭ ਕਥ ਕਥ ਰਹੀ ਲੁਕਾਈ, ਜਾਂ ਨਾਨਕ ਇਹ ਖੇਲ ਕਠਨ ਹੈ, ਕਿਨਹੂੰ ਗੁਰਮੁਖ ਜਾਣਾ, ਦੂਜੇ ਲਫ਼ਜ਼ਾਂ ਵਿੱਚ ਕਰਨਾ ਕੀ ਹੈ। ਹਾਂਜੀ, ਪੂਰੇ ਲੇਖ ਦਾ ਨਿਚੋੜ, ਮਨ ਦੀਆਂ ਸਿਆਣਪਾਂ, ਉਕਤੀਆਂ ਜੁਕਤੀਆਂ, ਇਹੜ ਤੇਹੜ, ਇਹਦੀ ਹਉਮੈ ਸਾਡੇ ਮਨ ਦੀ ਮੈਂ ਮੇਰੀ ਨੂੰ ਮੋੜ ਮੋੜ ਕੇ ਸਤਿਗੁਰੂ ਦੇ ਹੁਕਮ ਦੇ ਪ੍ਰਾਇਨ ਕਰਨਾ, ਇਹਨੂੰ ਨਾਵੇਂ ਘਰ ਰੰਗ ਚਾੜਨਾ, ਇਸ ਮਨ ਨੂੰ ਪਰਮ ਪਿਆਲਾ ਪਿਆਉਣਾ, ਪਰਮ ਰਸ ਵਿੱਚ ਮਸਤ ਹੋਣਾ, ਮਸਤੀ ਚ ਬਿਸਮਾਦ ਹੋਣਾ, ਬਿਸਮਾਦ ਹੋ ਕੇ ਆਪਾ ਭੁੱਲਣਾ, ਨਾਨਕ 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 ਮਈ ਹੋਣਾ ਹੀ ਆਪਣੇ ਪਾਣੇ ਚੋਂ ਨਿਕਲਣਾ ਹੈ ਤੇ ਇਲਾਹੀ ਪਾਣੇ ਵਿੱਚ ਆਉਣਾ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰਮੁਖ ਪਿਆਰਿਆਂ ਦਾ ਇਹ ਆਤਮਕ ਲੇਖ ਗੁਰਬਾਣੀ ਵਿਚਾਰ ਹੁਕਮ ਭਾਗ ਤੀਜਾ ਲੇਖ ਨੰਬਰ 27, ਇਹਦੇ 9 ਭਾਗ ਹਨ ਜੀ, ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੇ ਉਪਲਬਧ ਹਨ। ਆਪ ਜ਼ਰੂਰ ਲਹੋ, ਪੜ੍ਹ ਕੇ ਆਤਮਿਕ ਲਾਹੇ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।